ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੂੰ ਲੋਇ। ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਇ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਿਆਲ ਸਮਰੱਥ ਗੁਰ, ਗੁਰੂ ਨਾਨਕ ਪਤਿਤ ਉਦਾਹਰਣ ਹੈ। ਪਉ ਜਲ ਬਿਖਮ ਅਸਗਾਹ, ਗੁਰ ਬੋਹਿਤ ਤਾਰਿਆਮ। ਨਾਨਕ ਪੂਰ ਕਰਮ, ਸਤਿਗੁਰ ਚਰਨੀ ਲੱਗਿਆਂ। ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ, ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਵਡਭਾਗੀ ਹੋ, ਜੁਗੋ ਜੁਗ ਅਟਲ ਸਤਿਗੁਰੂ ਚਵਰ ਤਖਤ ਛਤਰ ਦੇ ਮਾਲਕ, ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਜਹਰਾ ਜਹੂਰ ਹਾਜਰਾ ਹਜੂਰ ਸਤਿਗੁਰੂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟੀਆਂ ਦੀ ਓਟ, ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਰਣਾ ਨਿਧਾਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਣਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਗੁਰੂ ਘਰ ਦੇ ਸੇਵਕ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਗਏ, ਅੱਜ ਉਹਨਾਂ ਦੇ ਭੋਗ ਵੀ ਪਾਏ ਗਏ। ਸੇਵਕ ਪਰਿਵਾਰ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਪਵ ਦਾ ਸਨਮਾਨ ਵੀ ਬਖਸ਼ਿਸ਼ ਕੀਤਾ ਗਿਆ ਹੈ। ਅੱਜ ਅਸੀਂ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪਾਵਨ ਗੁਰਪੁਰਬ ਮਨਾ ਰਹੇ ਹਾਂ। ਸਾਡੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਸ਼ਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਕਥਾ ਦੁਆਰਾ ਕਿਰਤਾਰਥ ਕਰ ਰਹੇ ਸਨ। ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸੱਚਖੰਡ ਪਿਆਨੇ ਦੀ ਕਥਾ ਇਤਿਹਾਸ ਕੁਝ ਅੰਸ਼ ਸੰਗਤਾਂ ਨੂੰ ਸਰਵਣ ਕਰਵਾਏ ਹਨ। ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜਿੰਨੀ ਵੀ ਵਡਿਆਈ ਕਰ ਲਈਏ ਉਨੀ ਹੀ ਥੋੜ੍ਹੀ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਕਿਹੜੀਆਂ ਸਨ ਜਦੋਂ ਆਪਾਂ ਉਹਨਾਂ ਦੀ ਵਿਚਾਰ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਹੋਏ ਜਿਨ੍ਹਾਂ ਨੇ ਪਸ਼ੂਆਂ ਦਾ ਪ੍ਰੇਤਾਂ ਦਾ ਮੂਰਖ ਉਜੜ ਲੋਕਾਂ ਦਾ ਅਤੇ ਪੱਥਰਾਂ ਦਾ ਵੀ ਉਧਾਰ ਕੀਤਾ। ਇਹ ਸਤਿਗੁਰੂ ਦੀ ਵਡਿਆਈ ਹੈ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਜਦੋਂ ਆਪਾਂ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਗੁਰੂ ਮਹਾਰਾਜ ਨੇ ਪਸ਼ੂਆਂ ਦਾ ਕਿਵੇਂ ਉਧਾਰ ਕੀਤਾ ਹੈ। ਲਾਹੌਰ ਦੇ ਵਿੱਚ ਰਹਿਣ ਵਾਲਾ ਦੁਨੀ ਚੰਦ ਜਿਸਨੇ ਆਪਣੇ ਪਿਤਾ ਦੇ ਨਿਮਿਤ ਸ਼ਰਾਧ ਕਰਵਾਇਆ ਗੁਰੂ ਮਹਾਰਾਜ ਨੇ ਉਸ ਨੂੰ ਸਮਤ ਦੇਣ ਵਾਸਤੇ ਆਖਿਆ ਇਹ ਭਲਿਆ ਲੋਕਾ ਤੂੰ ਇਹ ਸ਼ਰਾਧ ਕਿਸ ਵਾਸਤੇ ਕਰਵਾਇਆ ਹੈ। ਕਹਿਣ ਲੱਗਾ ਆਪਣੇ ਪਿਤਾ ਵਾਸਤੇ। ਤੈਨੂੰ ਪਤਾ ਤੇਰਾ ਪਿਤਾ ਕਿੱਥੇ ਹੈ? ਨਹੀਂ ਮਹਾਰਾਜ ਇਹਦੇ ਬਾਰੇ ਤਾਂ ਮੈਨੂੰ ਕੁਝ ਨਹੀਂ ਪਤਾ। ਹਜ਼ੂਰ ਕਹਿਣ ਲੱਗੇ ਐਵੇਂ ਅੰਧ ਵਿਸ਼ਵਾਸ ਦੇ ਵਿੱਚ ਪੈ ਕੇ ਇਹਨਾਂ ਬ੍ਰਾਹਮਣ ਪੰਡਿਤ ਲੋਕਾਂ ਦੇ ਮਗਰ ਲਾ ਕੇ ਤੂੰ ਸ਼ਰਾਧ ਕਰ ਕਰਕੇ ਇਹਨਾਂ ਪੰਡਤਾਂ ਨੂੰ ਤਾਂ ਛਕਾ ਦਿੱਤੇ ਨੇ ਪਰ ਤੇਰਾ ਪਿਤਾ ਤਾਂ ਹੁਣ ਤੱਕ ਭੁਖਾਈ ਫਿਰਦਾ ਹੈ। ਮਹਾਰਾਜ ਉਹ ਕਿੱਥੇ ਹੈ? ਹਜ਼ੂਰ ਕਹਿਣ ਲੱਗੇ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ। ਪਸ਼ੂ ਪ੍ਰੇਤ ਮੁਗਧ ਕਉ ਤਾਰੇ ਕਹਿਣ ਲੱਗਾ ਮਹਾਰਾਜ ਉਹ ਕਿੱਥੇ ਆ ਮੈਨੂੰ ਉਸਦੇ ਬਾਰੇ ਦੱਸ ਸਕਦੇ ਹੋ? ਹਜ਼ੂਰ ਕਹਿੰਦੇ ਹਾਂ ਤੂੰ ਉੱਤਰ ਦਿਸ਼ਾ ਵੱਲ ਚੱਲਿਆ ਜਾਵੀਂ ਜੰਗਲ ਦੇ ਵਿੱਚ ਉਹ ਝਾੜੀਆਂ ਵਿੱਚ ਲੁਕਿਆ ਬੈਠਾ ਹੈ। ਤੂੰ ਉਸਦੇ ਵਾਸਤੇ ਜੋ ਲੰਗਰ ਤਿਆਰ ਕੀਤਾ ਸ਼ਰਾਧਾਂ ਵਿੱਚ ਵਧੇਰੇ ਖੀਰ ਪੂੜੇ ਬਣਾਏ ਜਾਂਦੇ ਸਨ ਉਹ ਪਕਵਾਨ ਲੈ ਕੇ ਜਾ ਅਤੇ ਉਹ ਤੈਨੂੰ ਦੇਖ ਕੇ ਤੇਰੇ ਪਾਸ ਆਵੇਗਾ ਤੂੰ ਡਰੀ ਨਾ। ਉਹਨੂੰ ਆ ਸੀਤ ਪ੍ਰਸ਼ਾਦ ਜੋ ਸਤਿਗੁਰੂ ਮਹਾਰਾਜ ਨੇ ਆਪਣੇ ਹੱਥੋਂ ਬਖਸ਼ਿਸ਼ ਕੀਤਾ ਸੀ, ਕਹਿਣ ਲੱਗੇ ਇਹ ਉਸਨੂੰ ਖਵਾ ਦੇਵੀਂ ਅਤੇ ਉਹਦਾ ਉਧਾਰ ਹੋ ਜਾਵੇਗਾ। ਦੁਨੀ ਚੰਦ ਨੇ ਗੁਰੂ ਮਹਾਰਾਜ ਦਾ ਬਚਨ ਮੰਨਿਆ, ਖੀਰ ਪ੍ਰਸ਼ਾਦ ਲੈ ਕੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ ਸੀ। ਸੱਚਮੁੱਚ ਉੱਥੇ ਇਹਦਾ ਪਿਤਾ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ ਬਾਹਰ ਨਿਕਲਿਆ। ਉਸਨੇ ਖੀਰ ਪ੍ਰਸ਼ਾਦ ਛਕਿਆ ਅਤੇ ਛਕਣ ਸਾਰੀ ਚੜ੍ਹਾਈ ਕਰ ਗਿਆ। ਇਹ ਬੜਾ ਹੈਰਾਨ ਹੋਇਆ, ਵਾਪਸ ਆ ਕੇ ਸਤਿਗੁਰੂ ਨੂੰ ਕਹਿਣ ਲੱਗਾ, ਮਹਾਰਾਜ ਇੱਕ ਮੇਰਾ ਸਵਾਲ ਇਹ ਹੈ, ਮੇਰਾ ਪਿਤਾ ਬਘਿਆੜ ਕਿਉਂ ਬਣਿਆ? ਉਹ ਤਾਂ ਬੜਾ ਸ਼ਾਕਾਹਾਰੀ ਸੀ, ਉਹ ਤਾਂ ਬੜਾ ਵੈਸ਼ਨੋ ਸੀ, ਉਹ ਤਾਂ ਬੜਾ ਕਰਮ ਕਾਂਡ ਕਰਦਾ ਸੀ। ਤਾਂ ਹਜ਼ੂਰ ਕਹਿਣ ਲੱਗੇ, ਜਦੋਂ ਤੇਰੇ ਪਿਤਾ ਦਾ ਅੰਤ ਦਾ ਸਮਾਂ ਆਇਆ, ਉਸ ਵੇਲੇ ਨਾਲ ਦੇ ਗੁਆਂਢ ਦੇ ਘਰ ਦੇ ਵਿੱਚ ਕੋਈ ਆਦਮੀ ਮਾਸਾਹਾਰੀ ਮਾਸ ਰਹਿੰਦਾ ਸੀ, ਉਹਦੀ ਵਾਸ਼ਨਾ ਇਹਨੂੰ ਵੀ ਆ ਗਈ, ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਅਤੇ ਇਹਦੀ ਸੁਤਾ ਉਸ ਮਾਸ ਦੇ ਵੱਲ ਚਲੀ ਗਈ। ਬਈ ਪਤਾ ਨਹੀਂ ਮਾਸ ਕਿੰਨਾ ਕੁ ਸੁਆਦੀ ਹੋਵੇਗਾ, ਮੈਂ ਤਾਂ ਕਦੀ ਖਾ ਕੇ ਵੇਖਿਆ ਹੀ ਨਹੀਂ। ਅਤੇ ਉਸੇ ਵੇਲੇ ਚੜ੍ਹਾਈ ਕਰ ਗਿਆ। ਪਰਮੇਸ਼ਰ ਨੇ ਫਿਰ ਇਸ ਨੂੰ ਆਖਿਆ, ਤੇਰੀ ਮਾਸ ਖਾਣ ਵਾਲ ਸੁਤਾ ਚਲੀ ਗਈ ਸੀ, ਆਉਂਦੇ ਸਮੇਂ ਤੈਨੂੰ ਹੁਣ ਬਘਿਆੜ ਦੀ ਜੂਨ ਮਿਲੇਗੀ। ਉਹ ਬਘਿਆੜ ਦੀ ਜੂਨ ਵਿੱਚ ਪਿਆ ਸੀ ਅਤੇ ਹੁਣ ਤੂੰ ਸਾਡੇ ਦਰਸ਼ਨ ਕੀਤੇ, ਸਾਡਾ ਸੀਤ ਪ੍ਰਸ਼ਾਦ ਉਸ ਨੂੰ ਲਿਜਾ ਕੇ ਛਕਾਇਆ ਹੈ, ਹੁਣ ਉਸਦੀ ਕਲਿਆਣ ਹੋ ਗਈ। ਫਿਰ ਗੁਰੂ ਮਹਾਰਾਜ ਨੇ ਇੱਕ ਜੰਗਲ ਦੇ ਵਿੱਚ ਸ਼ੇਰ ਹੀ ਸ਼ੇਰ ਰਹਿੰਦੇ ਸਨ, ਅਤੇ ਜਦੋਂ ਭਾਈ ਮਰਦਾਨੇ ਨੇ ਕੀਰਤਨ ਕੀਤਾ, ਉਹ ਸਾਰੇ ਜੰਗਲ ਦੇ ਵਿੱਚੋਂ ਨਿਕਲ ਕੇ ਜਿਵੇਂ ਆਪਾਂ ਇੱਥੇ ਬੈਠੇ ਹਾਂ, ਅਤੇ ਗੁਰੂ ਮਹਾਰਾਜ ਦੇ ਆਲੇ ਦੁਆਲੇ ਆ ਕੇ ਬੈਠ ਗਏ ਨੇ ਅਤੇ ਬੜੇ ਪ੍ਰੇਮ ਦੇ ਨਾਲ ਕੀਰਤਨ ਸੁਣਨ ਲੱਗ ਪਏ। ਕੀਰਤਨ ਦਾ ਬਾਣੀ ਦਾ ਐਸਾ ਉਹਨਾਂ 'ਤੇ ਪ੍ਰਭਾਵ ਪਿਆ ਅਤੇ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਪਤਾ ਨਹੀਂ ਕਿਹੜੇ ਪਾਪਾਂ ਕਰਕੇ ਸਾਨੂੰ ਇਹ ਤਾਮਸੀ ਜੂਨ, ਸ਼ੇਰ ਦੀ ਜੂਨ ਪ੍ਰਾਪਤ ਹੋਈ ਹੈ, ਸਾਡੀ ਬੜੀ ਬੁਰੀ ਹਾਲਤ ਹੈ, ਅਸੀਂ ਸਾਰੇ ਜੰਗਲ ਦੇ ਜਾਨਵਰ ਮਾਰ ਮਾਰ ਕੇ ਖਾ ਲਏ ਨੇ, ਹੁਣ ਕੁਛ ਖਾਣ ਲਈ ਬਚਿਆ ਹੀ ਨਹੀਂ, ਭੁੱਖੇ ਮਰਦੇ ਹਾਂ। ਜਦੋਂ ਕੋਈ ਮਾੜਾ ਜਿਹਾ ਅਵੇਸਲਾ ਹੁੰਦਾ ਹੈ ਉਹਦੇ ਉੱਤੇ ਹਮਲਾ ਕਰਕੇ ਉਹਦਾ ਮਾਸ ਖਾ ਕੇ ਗੁਜ਼ਾਰਾ ਕਰਦੇ ਹਾਂ, ਆਦਮੀ ਭੁੱਖ ਦਾ ਮਾਰਾ ਕੀ ਨਹੀਂ ਕਰਦਾ, ਹੁਣ ਕਿਰਪਾ ਕਰੋ ਸਾਡੀ ਤਾਮਸੀ ਜੂਨ ਛਡਾਓ। ਤਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਇੱਕ ਬਚਨ ਕੀਤਾ, ਕਹਿਣ ਲੱਗੇ ਇੱਕ ਸ਼ਰਤ ਹੈ, ਤੁਸੀਂ ਗੁਰਬਾਣੀ ਦਾ ਕੀਰਤਨ ਸੁਣਿਆ, ਇਹਦੇ ਨਾਲ ਤੁਹਾਡੇ ਮਨ ਪਵਿੱਤਰ ਹੋਏ ਨੇ, ਹੁਣ ਤੁਹਾਨੂੰ ਇਸ ਤਾਮਸੀ ਜੂਨ ਤੋਂ ਛੁਟਕਾਰਾ ਪ੍ਰਾਪਤ ਹੋਵੇਗਾ, ਪਰ ਹੁਣ ਤੁਹਾਨੂੰ ਗੁਰੂ ਦੀ ਸਿੱਖੀ ਧਾਰਨ ਕਰਨੀ ਪਵੇਗੀ, ਤੁਸੀਂ ਸਿੱਖਾਂ ਦੇ ਘਰ ਜਾ ਕੇ ਜਨਮ ਲਵੋਗੇ ਅਤੇ ਤੁਹਾਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ, ਇਸ ਢੰਗ ਦੇ ਨਾਲ ਤੁਹਾਡਾ ਉਧਾਰ ਹੋ ਜਾਵੇਗਾ। ਇਹ ਗੁਰੂ ਦੀ ਵਡਿਆਈ ਹੈ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ। ਹਜ਼ੂਰ ਨੇ ਪਸ਼ੂਆਂ ਦਾ ਵੀ ਉਧਾਰ ਕੀਤਾ ਹੈ, ਪ੍ਰਤੱਖ ਰੂਪ ਦੇ ਵਿੱਚ ਵੀ, ਅਤੇ ਪ੍ਰੇਤ ਜਿਹੜੀਆਂ ਅਵਗਤ ਰੂਹਾਂ ਨੇ, ਕਈ ਲੋਕ ਤਾਂ ਮੰਨਦੇ ਹੀ ਨਹੀਂ, ਕਹਿੰਦੇ ਨੇ ਕੋਈ ਗੁਪਤ ਰੂਹ ਹੁੰਦੀ ਹੀ ਨਹੀਂ, ਕੋਈ ਗੈਬੀ ਸ਼ਕਤੀ ਵੀ ਨਹੀਂ ਹੁੰਦੀ, ਪਰ ਉਹਨਾਂ ਨੂੰ ਨਾ ਤਾਂ ਗੁਰਬਾਣੀ 'ਤੇ ਭਰੋਸਾ ਹੈ, ਨਾ ਇਤਿਹਾਸ 'ਤੇ ਕੋਈ ਇਤਕਾਦ ਰੱਖਦੇ ਨੇ, ਨਾਸਤਿਕ ਵਿਚਾਰਧਾਰਾ ਉਹਨਾਂ ਦੀ ਬਣੀ ਹੋਈ ਹੈ, ਉਹਨਾਂ ਦੀ ਗੱਲ ਆਪਾਂ ਨਹੀਂ ਕਰਨੀ। ਜਿਹੜੇ ਮੰਨਦੇ ਹੀ ਨਹੀਂ ਉਹਨਾਂ ਦੀ ਗੱਲ ਕਾਹਦੇ ਵਾਸਤੇ ਕਰਨੀ। ਹਜ਼ੂਰ ਨੇ ਪ੍ਰੇਤਾਂ ਦਾ ਵੀ ਉਧਾਰ ਕੀਤਾ, ਬੇਅੰਤ ਐਸੀਆਂ ਇਤਿਹਾਸ ਵਿੱਚੋਂ ਉਦਾਹਰਨਾਂ ਮਿਲਦੀਆਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੌਡੀ ਰਾਕਸ਼ ਦਾ ਉਧਾਰ ਕਰਨਾ, ਉਹ ਵੀ ਤਾਂ ਪ੍ਰੀਤੀ ਸੀ, ਮਾਸਾਹਾਰੀ ਸੀ। ਨੌਵੇਂ ਸਰੂਪ ਦੇ ਵਿੱਚ ਦਿੱਲੀ ਵਿੱਚ ਭੂਤਾਂ ਦੀ ਹਵੇਲੀ ਵਿੱਚ ਪ੍ਰੇਤ ਦਾ ਉਧਾਰ ਕਰਨਾ ਇੱਕ ਇਤਿਹਾਸਕ ਪ੍ਰਮਾਣ ਹੈ। ਹੁਣ ਵੀ ਸਤਿਗੁਰੂ ਦੀ ਬਾਣੀ ਪਸ਼ੂਆਂ ਪ੍ਰੇਤਾਂ ਦਾ ਉਧਾਰ ਕਰ ਰਹੀ ਹੈ। ਮੁਗਤ ਜਿਹੜੇ ਲੋਕ ਰੱਬ ਨੂੰ ਮੰਨਦੇ ਹੀ ਨਹੀਂ ਸਨ, ਜਿਨ੍ਹਾਂ ਨੂੰ ਧਰਮ ਦਾ ਵੀ ਗਿਆਨ ਨਹੀਂ ਸੀ, ਸਿੱਖੀ ਦਾ ਵੀ ਬੋਧ ਨਹੀਂ ਸੀ, ਜਦੋਂ ਉਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਭਾਵ ਹੇਠ ਆ ਗਏ, ਸੰਪਰਕ ਵਿੱਚ ਆ ਗਏ, ਉਹ ਭੂਮੀਏ ਚੋਰ ਵਰਗੇ ਵੀ ਸੰਤ ਬਣ ਗਏ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਹ ਤਾਰੇ ਅਤੇ ਪੱਥਰਾਂ ਦਾ ਵੀ ਗੁਰੂ ਮਹਾਰਾਜ ਨੇ ਉਧਾਰ ਕੀਤਾ। ਪ੍ਰਤੱਖ ਵੀ ਕਹਿੰਦੇ ਨੇ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਨੇ ਜਦੋਂ ਰਾਮੇਸ਼ਵਰ ਅਸਥਾਨ 'ਤੇ ਲੰਕਾ ਨੂੰ ਜਾਣ ਵਾਸਤੇ ਪੁਲ ਬੰਨਿਆ ਸੀ, ਤਾਂ ਉਸ ਵੇਲੇ ਪਰਮੇਸ਼ਰ ਦਾ ਨਾਮ ਲਿਖ ਕੇ ਸਾਗਰ ਪਰ ਗਿਰਵਰ ਤਰ ਭਾਰੇ ਤਰ ਵਰ ਕੇ ਪਾਤਨ ਸਮ ਤਾਰੇ, ਅਤੇ ਬੜੇ ਬੜੇ ਪੱਥਰਾਂ 'ਤੇ ਪਰਮੇਸ਼ਰ ਦਾ ਨਾਮ ਲਿਖ ਕੇ ਸਮੁੰਦਰ ਤੋਂ ਤਾਰਿਆ ਸੀ। ਇਹ ਇੱਕ ਰਮਾਇਣ ਦੀ ਗਾਥਾ ਹੈ, ਪ੍ਰਮਾਣ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਪੱਥਰ ਦੇ ਲੋਕ ਸਨ, ਡਾਕੂ ਸਨ, ਚੋਰ ਸਨ, ਠੱਗ ਸਨ, ਬੇਈਮਾਨ ਸਨ, ਉਹਨਾਂ ਦਾ ਵੀ ਉਧਾਰ ਕਰ ਦਿੱਤਾ। ਇਹ ਗੁਰੂ ਦੀ ਵਡਿਆਈ ਹੈ। ਇੱਥੇ ਹੀ ਬਸ ਨਹੀਂ, ਹਜ਼ੂਰ ਕਹਿੰਦੇ ਨੇ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਗੁਰੂ ਨਾਨਕ ਸਾਹਿਬ ਨੇ ਕਾਵਾਂ ਤੋਂ ਵੀ ਹੰਸ ਬਣਾਏ। ਕਿਸੇ ਪ੍ਰੇਮੀ ਨੇ ਸਵਾਲ ਕੀਤਾ ਸੀ, ਮਹਾਰਾਜ ਪੂਰਨ ਮਹਾਂਪੁਰਖਾਂ ਦੀ ਸੰਗਤ ਦਾ ਕੀ ਫਲ ਹੈ? ਤਾਂ ਹਜ਼ੂਰ ਕਹਿੰਦੇ ਤੂੰ ਜੰਗਲ ਵੱਲ ਜਾਵੀਂ, ਉੱਥੇ ਇੱਕ ਬਹੁਤ ਵੱਡਾ ਬਿਰਸ਼ ਹੋਵੇਗਾ, ਉੱਥੇ ਜਾ ਕੇ ਬੈਠ ਜਾਵੀਂ, ਤੈਨੂੰ ਇਸ ਦਾ ਜਵਾਬ ਮਿਲ ਜਾਵੇਗਾ। ਜਦੋਂ ਉਹ ਉੱਥੇ ਗਿਆ, ਦੋ ਕਾਵਾਂ ਦਾ ਜੋੜਾ ਨਰ ਅਤੇ ਮਦੀ ਬੈਠੇ ਸਨ, ਇਹਦੇ ਦਰਸ਼ਨ ਕੀਤੇ, ਦੇਖਦਿਆਂ ਦੇਖਦਿਆਂ ਉਹਨਾਂ ਦੇ ਰੰਗ ਸਫੈਦ ਹੋ ਗਏ। ਇਹ ਇਤਿਹਾਸਕ ਗੱਥ ਹੈ, ਪ੍ਰਮਾਣ ਗੁਰਬਾਣੀ ਦਾ ਹੈ। ਅੰਮ੍ਰਿਤਸਰ ਸਤਿਗੁਰ ਸਤਿ ਵਾਦੀ ਜਿਤ ਨਾਤੈ ਕਊਆ ਹੰਸ ਹੋਵੇ। ਹੁਣ ਦੇ ਜਿਹੜੇ ਸਾਡੇ ਕਈ ਪ੍ਰਚਾਰਕ ਨੇ, ਕਹਿੰਦੇ ਇਹ ਹੋ ਹੀ ਨਹੀਂ ਸਕਦਾ, ਤੁਸੀਂ ਨਾ ਮੰਨੋ, ਪਰ ਇਤਿਹਾਸ ਗਵਾਹ ਹੈ। ਇਤਿਹਾਸ ਦੱਸਦਾ ਵੀ ਉਸ ਗੁਰਸਿੱਖ ਦੇ ਦਰਸ਼ਨ ਕਰਕੇ ਜਿਹੜੇ ਕਾਂ ਸੀ ਉਹਨਾਂ ਦੇ ਰੰਗ ਸਫੈਦ ਹੋ ਗਏ। ਅਤੇ ਫਿਰ ਜਦੋਂ ਦੂਸਰੇ ਦਿਨ ਗਿਆ, ਫਿਰ ਉਹ ਹੰਸ ਬਣ ਗਏ। ਪਹਿਲਾਂ ਰੰਗ ਹੀ ਬਦਲੇ ਸਨ, ਉੱਤੋਂ ਹੀ ਉਹਨਾਂ ਦਾ ਆਕਾਰ ਬਦਲਿਆ ਸੀ, ਪਰ ਜਦੋਂ ਦੂਜੀ ਵਾਰ ਗਿਆ ਤਾਂ ਉਹਨਾਂ ਦਾ ਅੰਦਰ ਵੀ ਬਦਲ ਗਿਆ। ਕਿਉਂਕਿ ਇੱਕ ਕਾਂ ਹੁੰਦਾ, ਦੂਸਰਾ ਬਗਲਾ ਹੁੰਦਾ, ਤੀਜਾ ਹੰਸ ਹੁੰਦਾ। ਤੀਜੇ ਥਾਂ 'ਤੇ ਜਾ ਕੇ ਹੰਸ ਬਣਦਾ। ਬਗਲਾ ਦੇਖਣ ਨੂੰ ਭਾਵੇਂ ਹੰਸ ਵਰਗਾ ਹੀ ਲੱਗਦਾ, ਪਰ ਉਹਦੀ ਅੰਦਰਲੀ ਭਾਵਨਾ ਵੱਖਰੀ ਹੁੰਦੀ ਹੈ। ਬਗ ਡੱਡਾਂ ਪਾਲਣ ਜਾਵੇ। ਇਸ ਲਈ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਜਿਹੜੇ ਅੰਦਰੋਂ ਅਤੇ ਬਾਹਰੋਂ ਕਾਂ ਵਰਗੇ ਕਾਲੇ ਹੁੰਦੇ ਨੇ, ਜਿਨ੍ਹਾਂ ਦਾ ਆਚਾਰ ਵੀ ਮੈਲਾ ਅਤੇ ਵਿਚਾਰ ਵੀ ਮੈਲਾ, ਉਹ ਸਤਸੰਗਤ ਵਿੱਚ ਆ ਕੇ ਗੁਰੂ ਦੇ ਦੀਦਾਰ ਕਰਕੇ ਪਹਿਲਾਂ ਉਹਨਾਂ ਦੇ ਬਾਹਰੋਂ ਰੰਗ ਬਦਲਦੇ ਨੇ, ਗੁਰਸਿੱਖੀ ਨੂੰ ਧਾਰਨ ਕਰ ਲੈਂਦੇ ਨੇ, ਫਿਰ ਬਾਣੀ ਪੜ੍ਹ ਕੇ ਸੇਵਾ ਕਰਕੇ ਉਹਨਾਂ ਦਾ ਅੰਦਰੋਂ ਵੀ ਜੀਵਨ ਬਦਲ ਜਾਂਦਾ, ਮਨ ਵੀ ਪਵਿੱਤਰ ਹੋ ਜਾਂਦੇ ਨੇ, ਫਿਰ ਹੰਸ ਬਣ ਜਾਂਦੇ ਨੇ। ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਜਦੋਂ ਤੀਜੀ ਵਾਰ ਗਿਆ ਹੈ, ਇਤਿਹਾਸ ਦੱਸਦਾ ਹੈ ਕਿ ਉਹ ਦੇਵਤੇ ਬਣ ਗਏ, ਹੰਸ ਵੀ ਦੇਵਤੇ ਬਣ ਗਏ। ਕਿਹੜੇ ਦੇਵਤੇ? ਜਿਨ੍ਹਾਂ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਗੁਰੂ ਦੀ ਵਡਿਆਈ ਹੈ। ਇੱਕ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਗੁਰੂ ਖਾਲਸਾ ਦੇ ਵਿੱਚ ਸਾਖੀ ਲਿਖੀ ਹੈ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਪਹਿਲਾਂ ਤਾਂ ਉਹਨਾਂ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ। ਫਿਰ ਇੱਕ ਕਰਤਾਰ ਦੇ ਨਾਮ 'ਤੇ, ਪਰਮੇਸ਼ਰ ਦੇ ਨਾਮ 'ਤੇ ਕਰਤਾਰਪੁਰ ਨਗਰ ਵਸਾਇਆ, ਰਾਵੀ ਦੇ ਕੰਢੇ 'ਤੇ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਹੁਣ ਜਦੋਂ ਗੁਰੂ ਮਹਾਰਾਜ ਕਰੀਬ ਕਰੀਬ 18 ਸਾਲ ਕਰਤਾਰਪੁਰ ਸਾਹਿਬ ਦੇ ਵਿੱਚ ਬਰਾਜੇ, ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਜਿੱਥੇ ਪ੍ਰਚਾਰ ਕੀਤਾ ਸੀ, ਸੰਗਤਾਂ ਕਾਇਮ ਕੀਤੀਆਂ ਸਨ, ਅਤੇ ਉਹਨਾਂ ਸਾਰਿਆਂ ਨੂੰ ਹੁਕਮਨਾਮੇ ਭੇਜੇ ਵੀ ਹਰ ਖਾਸ ਦਿਹਾੜੇ 'ਤੇ ਜਦੋਂ ਸਮਾਂ ਮਿਲੇ ਤੁਸੀਂ ਕਰਤਾਰਪੁਰ ਸਾਹਿਬ ਆਉਣਾ ਹੈ। ਇਹ ਸਿੱਖੀ ਦਾ ਪਹਿਲਾ ਧਾਰਮਿਕ ਕੇਂਦਰ ਬਣਿਆ ਸ਼੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ 'ਤੇ। ਹੁਣ ਸਾਲ ਛਮਾਹੀ ਸੰਗਤਾਂ ਪ੍ਰੋਗਰਾਮ ਬਣਾਉਂਦੀਆਂ, ਜਿਹੜੇ ਨੇੜੇ ਵਾਲੇ ਤਾਂ ਰੋਜ਼ ਹੀ ਆ ਜਾਂਦੇ ਸਨ, ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਨ, ਕੋਈ 6 ਮਹੀਨੇ ਬਾਅਦ, ਕੋਈ ਸਾਲ ਬਾਅਦ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦਾ। ਇੱਕ ਵਾਰ ਦੂਰ ਦੁਰਾਡੇ ਤੋਂ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ, ਅਟਕ ਦਰਿਆ 'ਤੇ ਸਿੱਧ ਲੋਕ ਮਿਲੇ। ਉਹਨਾਂ ਨੇ ਸਿੱਖਾਂ ਨੂੰ ਸਵਾਲ ਕੀਤਾ, ਤੁਸੀਂ ਕਿੱਥੇ ਜਾ ਰਹੇ ਹੋ? ਬਈ ਅਸੀਂ ਕਰਤਾਰਪੁਰ ਸਾਹਿਬ ਜਾ ਰਹੇ ਹਾਂ। ਉੱਥੇ ਕੀ ਲੈਣ ਵਾਸਤੇ ਜਾ ਰਹੇ ਹੋ? ਆਪਣੇ ਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ। ਤੁਹਾਨੂੰ ਦਰਸ਼ਨ ਦੀਦਾਰ ਕਰਕੇ ਕੀ ਮਿਲਦਾ? ਆਤਮਕ ਸ਼ਾਂਤੀ। ਸਿੱਧ ਸੁਣ ਕੇ ਹੈਰਾਨ ਹੋਏ। ਫਿਰ ਉਹਨਾਂ ਨੇ ਸਵਾਲ ਕੀਤਾ, ਅੱਛਾ ਚਲੋ ਇਹ ਗੱਲ ਮੰਨੀ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਤੁਸੀਂ ਉਹਨਾਂ ਦੇ ਦਰਸ਼ਨ ਕਰਦੇ ਹੋ, ਉਹਨਾਂ ਦੀ ਸੇਵਾ ਕਰਦੇ ਹੋ, ਚਲੋ ਤੁਹਾਡਾ ਉਧਾਰ ਹੋ ਜਾਵੇਗਾ, ਪਰ ਜਿਹੜੀ ਤੁਹਾਡੀ ਜਨਰੇਸ਼ਨ ਹੈ, ਅੱਗੇ ਆਉਣ ਵਾਲੀ ਪੀੜ੍ਹੀ ਹੈ, ਉਹਦੇ ਬਾਰੇ ਕਦੀ ਸੋਚਿਆ? ਗੁਰਸਿੱਖ ਕਹਿਣ ਲੱਗੇ, ਇਹਦੇ ਬਾਰੇ ਹੁਣ ਅਸੀਂ ਜਾਵਾਂਗੇ ਸਤਿਗੁਰੂ ਦੇ ਪਾਸ, ਬੇਨਤੀ ਕਰਾਂਗੇ, ਜੋ ਜਵਾਬ ਮਿਲਿਆ ਤੁਹਾਨੂੰ ਆ ਕੇ ਦੱਸ ਦੇਵਾਂਗੇ। ਉਹ ਕਾਫਲਾ ਕਰਤਾਰਪੁਰ ਸਾਹਿਬ ਪਹੁੰਚਿਆ, ਗਰੀਬਨ ਵਾਜ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗਰੀਬਨ ਵਾਜ ਸਤਿਗੁਰੂ ਜੀ ਸਿੱਧਾਂ ਨੇ ਸਵਾਲ ਕੀਤਾ, ਅਸੀਂ ਉਹਦਾ ਜਵਾਬ ਲੈਣ ਵਾਸਤੇ ਬੇਨਤੀ ਕਰਦੇ ਹਾਂ, ਸਵਾਲ ਕੀ ਹੈ? ਸੱਚੇ ਪਾਤਸ਼ਾਹ, ਸਾਡਾ ਤਾਂ ਉਧਾਰ ਤੁਹਾਡੇ ਦਰਸ਼ਨ ਕਰਕੇ, ਸੇਵਾ ਕਰਕੇ ਹੋ ਜਾਵੇਗਾ, ਪਰ ਜੀ ਸਾਡੀ ਆਉਣ ਵਾਲੀ ਪਨੀਰੀ ਹੈ, ਜਨਰੇਸ਼ਨ ਹੈ, ਔਲਾਦ ਹੈ, ਅੰਸ਼ ਬੰਸ ਹੈ, ਉਹਦਾ ਭਲਾ ਉਧਾਰ ਕਿਵੇਂ ਹੋਵੇਗਾ? ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਤੁਸੀਂ ਸਵਾਲ ਬੜਾ ਸੋਹਣਾ ਕੀਤਾ, ਪਰ ਯਾਦ ਰੱਖੋ, ਆਹ ਜੋ ਪਵਿੱਤਰ ਅੰਮ੍ਰਿਤ ਰੂਪ ਬਾਣੀ ਅਸੀਂ ਉਚਾਰਨ ਕਰ ਰਹੇ ਹਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਅਸੀਂ ਜੋ ਉਚਾਰਨ ਕਰ ਰਹੇ ਹਾਂ, ਅਤੇ ਇਸ ਬਾਣੀ ਦੁਆਰਾ ਤੁਹਾਡੀ ਆਉਣ ਵਾਲੀ ਅੰਸ਼ ਬੰਸ਼ ਦਾ ਵੀ ਉਧਾਰ ਹੋਵੇਗਾ। ਇਸ ਬਾਣੀ ਨੂੰ ਹੀ, ਸ਼ਬਦ ਨੂੰ ਹੀ ਅਸੀਂ ਗੁਰੂ ਦਾ ਰੁਤਬਾ ਬਖਸ਼ਿਸ਼ ਕੀਤਾ ਹੋਇਆ। ਇਹ ਗੱਲ ਵੱਖਰੀ ਹੈ। ਸਾਡਾ ਇਤਿਹਾਸ ਇਹ ਕਹਿੰਦਾ ਵੀ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਸੱਚਖੰਡ ਜਾਣ ਤੋਂ ਪਹਿਲਾਂ ਸਿੰਘਾਂ ਦੇ ਬੇਨਤੀ ਕਰਨ ਤੋਂ ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ ਤਾਂ ਹਜ਼ੂਰ ਨੇ ਜਵਾਬ ਦਿੱਤਾ ਇਹ ਸੁਣ ਤਬ ਸਤਿਗੁਰੂ ਜੀ ਕਰ ਦਇਆ ਉਚਾਰਾ ਅਬ ਹਮ ਸੋ ਗੁਰ ਥਪ ਹੈ ਜੋ ਸਭ ਸਹਿ ਭਾਰਾ ਅਜਰ ਅਮਰ ਅਖੰਡ ਰਹਿ ਇੱਕ ਸਮ ਸਭ ਭਾਵੈ ਭੇਦ ਪੱਖ ਬਿਨ ਸਭੀ ਕੋ ਉਪਦੇਸ਼ ਦ੍ਰਿੜਾਵੈ ਇਮ ਕੈ ਸ੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਓ ਪੈਸੇ ਪੰਚ ਨਲੇਰ ਤਾਰ ਤਿਸ ਅਗਰ ਟਿਕਾਇਓ ਕਰ ਪਰਕਰਮਾ ਗੁਰੂ ਜੀ ਅਵ ਬੰਧਨ ਕੀਓ ਗੁਰੂ ਰੂਪ ਥਾ ਪੂਜ ਕੇ ਸਭ ਤੈ ਪੁਜਵੀਓ ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਫਿਰ ਭਾਈ ਕੇਸਰ ਸਿੰਘ ਛਿੱਬਰ ਨੇ ਉਸ ਵੇਲੇ ਜੋ ਗੁਰੂ ਮਹਾਰਾਜ ਨੇ ਹੁਕਮ ਕੀਤਾ ਜਾਂ ਇਹ ਕਹਿ ਦਿਓ ਅੰਤਿਮ ਬਚਨ ਕੀਤੇ ਉਹ ਆਪਾਂ ਹਰ ਰੋਜ਼ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ ਦੋਹਰਿਆਂ ਦੇ ਵਿੱਚ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਹੁਕਮ ਕਰ ਦਿੱਤਾ ਕਿਉਂਕਿ ਸਤਿਗੁਰੂ ਤਖਤ ਦੇ ਮਾਲਕ ਸਨ ਦੀਨ ਦੁਨੀਆ ਦੇ ਸ਼ਹਿਨਸ਼ਾਹ ਸਨ ਅਤੇ ਉਹਨਾਂ ਨੇ ਹੁਕਮ ਕੀਤਾ ਅਤੇ ਨਾਲ ਹੀ ਇਹ ਵੀ ਗੱਲ ਹੈ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੁਕਮ ਮੰਨਿਆ ਹੋਇਆ ਪ੍ਰਵਾਨ ਹੁਕਮ ਮੰਨ ਕੇ ਪ੍ਰਵਾਨ ਹੋਇਆ ਜਾਣਾ ਹੁਕਮ ਦੇ ਸਾਹਮਣੇ ਕੋਈ ਦਲੀਲ ਅਪੀਲ ਹੀਲ ਹੁਜਤ ਤਰਕ ਨਹੀਂ ਹੋ ਸਕਦੀ ਜਿਹੜੇ ਲੋਕ ਕਰਦੇ ਨੇ ਨਾ ਉਹਨਾਂ ਨੂੰ ਸੋਚਣਾ ਪਵੇਗਾ ਕਿ ਉਹ ਗੁਰੂ ਦਾ ਹੁਕਮ ਮੰਨਦੇ ਨੇ ਜਾਂ ਨਹੀਂ ਜੇ ਮੰਨਦੇ ਨੇ ਤਾਂ ਉਹ ਗੁਰੂ ਨੂੰ ਪ੍ਰਵਾਨ ਨੇ ਅਤੇ ਜੇ ਨਹੀਂ ਮੰਨਦੇ ਤਾਂ ਉਹ ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦੇ ਇਹ ਇਤਿਹਾਸਕ ਗਾਥਾ ਹੈ ਆਪਾਂ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਇਤਿਹਾਸਕ ਪੱਖ ਤੋਂ ਗੱਲ ਬੜੀ ਇਹ ਪਾਏਦਾਰ ਵੀ ਹੈ ਪਰ ਜਦੋਂ ਆਪਾਂ ਗੁਰਬਾਣੀ ਦੀ ਗਹਿਰਾਈ ਦੇ ਵਿੱਚ ਵਿਚਾਰ ਕਰਦੇ ਹਾਂ ਅਤੇ ਇਤਿਹਾਸ ਨੂੰ ਵੀ ਗੰਭੀਰਤਾ ਨਾਲ ਵਿਚਾਰਦੇ ਹਾਂ ਤਾਂ ਇਹ ਭੁਲੇਖਾ ਸਾਡਾ ਦੂਰ ਹੋ ਜਾਂਦਾ ਹੈ ਬਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਦੇਹ ਧਾਰੀ ਗੁਰੂ ਦੇ ਲੜ ਲਾਇਆ ਹੋਵੇਗਾ ਯਾਦ ਰੱਖੋ ਸਿੱਖ ਧਰਮ ਦੇ ਵਿੱਚ ਦੇਹ ਧਾਰੀ ਗੁਰੂ ਦਾ ਸਿਧਾਂਤ ਗੁਰੂ ਮਹਾਰਾਜ ਨੇ ਪ੍ਰਵਾਨ ਹੀ ਨਹੀਂ ਕੀਤਾ ਦੇਹ ਧਾਰੀ ਗੁਰੂ ਦਾ ਸਿਧਾਂਤ ਕਦੀ ਸਵੀਕਾਰ ਹੀ ਨਹੀਂ ਕੀਤਾ ਤੁਸੀਂ ਆਖੋਗੇ ਉਹ ਕਿਵੇਂ ਅੱਜ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਹੇ ਹਾਂ ਨਾ ਸਤਿਗੁਰੂ ਵਿੱਚ ਵੱਡੀਆਂ ਵਡਿਆਈਆਂ ਦੀ ਆਪਾਂ ਵਿਚਾਰ ਕਰ ਰਹੇ ਹਾਂ ਉਹਨਾਂ ਨੇ ਸਾਨੂੰ ਇਹ ਸਿਧਾਂਤ ਦਿੱਤਾ ਇੱਕ ਵਾਰ ਸਿੱਧਾਂ ਨੇ ਸਵਾਲ ਕੀਤਾ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਵਾਬ ਕੀ ਸੀ ਸ਼ਬਦ ਗੁਰੂ ਸੌਰਵ ਤੋਂ ਚੇਲਾ ਸ਼ਬਦ ਗੁਰੂ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤੀ ਸੀ ਅਤੇ ਫਿਰ ਇਸੇ ਸ਼ਬਦ ਗੁਰੂ ਦੀ ਵਡਿਆਈ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਅਤੇ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨੀ ਚੌਥੇ ਸਰੂਪ ਦੇ ਵਿੱਚ ਆਖਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਲਈ ਸ਼ਬਦ ਗੁਰੂ ਦਾ ਸਿਧਾਂਤ ਇਹ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੀ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਪਾਵਨ ਗੁਰੂ ਅਵਤਾਰ ਧਾਰਨ ਵੀ ਕੀਤਾ ਅਤੇ ਉਹਨਾਂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਨਾ ਕਿ ਆਪਣੇ ਦੇਹ ਦੇ ਪਿੱਛੇ ਲਾਇਆ ਸਰੀਰ ਪਿੱਛੇ ਲਾਇਆ ਕਿਉਂਕਿ ਸਤਿਗੁਰੂ ਨੂੰ ਪਤਾ ਸੀ ਸਰੀਰ ਨਾਸਵੰਤ ਨੇ ਇੱਕ ਸਤਿਗੁਰੂ ਦਾ ਹੁਕਮ ਹੈ ਸਾਨੂੰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਜਦੋਂ ਆਪਾਂ ਇਸ ਬਚਨ ਦੀ ਗਹਿਰਾਈ ਦੇ ਵਿੱਚ ਵਿਚਾਰ ਕਰਾਂਗੇ ਉਹ ਕਿਹੜਾ ਗੁਰੂ ਹੈ ਜਿਹਨੂੰ ਇੱਕ ਵਾਰੀ ਆਪਾਂ ਧਾਰਨ ਕਰ ਸਕਦੇ ਹਾਂ ਦੁਬਾਰਾ ਫਿਰ ਲੋੜ ਨਹੀਂ ਪੈਂਦੀ ਉਹ ਸ਼ਬਦ ਗੁਰੂ ਹੀ ਹੈ। ਇਸ ਲਈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਹੁਣ ਜੇ ਸਰੀਰ ਧਾਰੀ ਗੁਰੂ ਨੂੰ ਗੁਰੂ ਮੰਨ ਲਵਾਂਗੇ ਤਾਂ ਉਹਨੇ ਇੱਕ ਵਾਰੀ ਤਾਂ ਜਾਣਾ ਹੀ ਜਾਣਾ ਹੈ, ਅਤੇ ਫਿਰ ਉਹ ਸਦਾ ਲਈ ਸਾਡੀ ਅਗਵਾਈ ਨਹੀਂ ਕਰ ਸਕਦਾ। ਜਿਹੜੇ ਲੋਕ ਦੇਹ ਧਾਰੀ ਗੁਰੂਆਂ ਨੂੰ ਮੰਨਦੇ ਨੇ, ਤੁਸੀਂ ਉਹਨਾਂ ਦੀ ਹਾਲਤ ਦੇਖੋ, ਇੱਕ ਮਰਦਾ ਦੂਜਾ ਜੰਮ ਪੈਂਦਾ, ਦੂਜਾ ਮਰਦਾ ਤੀਜਾ ਜੰਮ ਪੈਂਦਾ, ਫਿਰ ਗੱਦੀਆਂ ਦੇ ਪਿੱਛੇ ਰੌਲੇ ਪੈਂਦੇ ਨੇ। ਇਸ ਲਈ ਗੁਰੂ ਮਹਾਰਾਜ ਨੇ ਇਹ ਸਾਰਾ ਵਾਦ ਵਿਵਾਦ ਦੇ ਤਾਰੀ ਗੁਰੂ ਦਾ ਖਤਮ ਹੀ ਕਰ ਦਿੱਤਾ, ਸਿਰਫ ਇਹ ਗੱਲ ਸਮਝਾਉਣ ਵਾਸਤੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਅਤੇ ਗੁਰੂ ਮਹਾਰਾਜ ਨੂੰ ਇਹ ਸਾਰੀ ਦਸ ਜਾਮੇ ਧਾਰਨ ਕਰਕੇ ਮਿਹਨਤ ਕਰਨੀ ਪਈ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ, ਗੁਰਸਿੱਖੋ ਜੋ ਅਸੀਂ ਅੰਮ੍ਰਿਤ ਬਾਣੀ ਉਚਾਰਨ ਕਰ ਰਹੇ ਹਾਂ, ਇਹ ਬਾਣੀ ਤੁਹਾਡੀ ਆਉਣ ਵਾਲੀ ਜਨਰੇਸ਼ਨ ਦਾ ਵੀ ਉਧਾਰ ਕਰੇਗੀ, ਤੁਹਾਡੀ ਅੰਸ਼ ਵੰਸ਼ ਦਾ ਵੀ ਇਸ 'ਤੇ ਲੜ ਲਾ ਕੇ ਭਲਾ ਹੋਵੇਗਾ। ਇਹ ਸ਼ਬਦ ਗੁਰੂ ਬਾਣੀ ਗੁਰੂ ਹਮੇਸ਼ਾ ਲਈ ਸਿੱਖਾਂ ਦੀ ਕਲਿਆਣ ਕਰਦਾ ਰਹੇਗਾ। ਇਹ ਗੁਰੂ ਮਹਾਰਾਜ ਦੇ ਬਚਨ ਸਨ, ਬਾਣੀ ਦੀ ਮਹਿਮਾ ਸੀ। ਅਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੋਰ ਕੀ ਪਰਉਪਕਾਰ ਕੀਤਾ, ਇੱਕ ਸਾਖੀ ਸੰਖੇਪ ਬਿਆਨ ਕਰਕੇ ਸਮਾਪਤੀ ਕਰਾਂਗਾ। ਜਦੋਂ ਗੁਰੂ ਮਹਾਰਾਜ ਦੇ ਕੋਲ ਬੇਅੰਤ ਸੰਗਤਾਂ ਕਾਫਲਿਆਂ ਦੇ ਰੂਪ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਉੱਥੇ ਬੜੀ ਰੌਣਕ ਹੋਣ ਲੱਗੀ। ਕਰਤਾਰਪੁਰ ਦੇ ਨੇੜੇ ਇੱਕ ਹੋਰ ਕੋਈ ਪਿੰਡ ਸੀ। ਜਦੋਂ ਸੰਗਤਾਂ ਉਸ ਰਸਤੇ ਗੁਜ਼ਰਦੀਆਂ, ਇਹ ਕੋਈ ਸਾਕਤ ਜਿਹਾ ਪੁਰਸ਼ ਮਨਮੁੱਖ ਬੰਦਾ ਉਹਨਾਂ ਨੂੰ ਰੋਜ਼ ਆਉਂਦਿਆਂ ਜਾਂਦਿਆਂ ਵੇਖਦਾ। ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਇੰਨੇ ਲੋਕ ਕਿੱਧਰ ਜਾਂਦੇ ਨੇ, ਇਹਨਾਂ ਨੂੰ ਪੁੱਛ ਹੀ ਲਈਏ। ਜਦੋਂ ਪੁੱਛਿਆ ਤਾਂ ਉਹ ਕਹਿਣ ਲੱਗੀ, ਅਸੀਂ ਕਰਤਾਰਪੁਰ ਸਾਹਿਬ ਜਾ ਰਹੇ ਹਾਂ, ਉੱਥੇ ਸਾਡੇ ਸਤਿਗੁਰੂ ਨਿਵਾਸ ਕਰਦੇ ਨੇ ਅਤੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾ ਰਹੇ ਹਾਂ। ਤਾਂ ਉਹ ਕਹਿਣ ਲੱਗਾ, ਤੁਹਾਨੂੰ ਉੱਥੇ ਦਰਸ਼ਨ ਦੀਦਾਰ ਕਰਕੇ ਕੀ ਮਿਲਦਾ? ਉਹ ਕਹਿੰਦੇ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ, ਸਭ ਕੁਛ ਮਿਲਦਾ। ਜਿੱਤੜੇ ਫਲ ਮਨ ਬਾਂਛੀ ਹੈ ਤਿੱਤੜੇ ਸਤਿਗੁਰ ਪਾਸ। ਕਹਿੰਦਾ, ਮੈਂ ਨਹੀਂ ਇਹ ਗੱਲ ਮੰਨਦਾ। ਜਿਵੇਂ ਹੁਣ ਵੀ ਕੀ ਕਹਿੰਦੇ ਨਾ, ਅਸੀਂ ਨਹੀਂ ਮੰਨਦੇ ਇਸ ਗੱਲ ਨੂੰ। ਉਹ ਕਹਿੰਦੇ, ਤੂੰ ਮਨ ਚਾਹੇ ਨਾ ਮੰਨ, ਪਰ ਸਾਨੂੰ ਸਭ ਕੁਝ ਉੱਥੋਂ ਮਿਲਿਆ ਅਤੇ ਉੱਥੋਂ ਹੀ ਅਸੀਂ ਲੈਣਾ ਅਤੇ ਉੱਥੇ ਤੁਹਾਨੂੰ ਮਿਲਦਾ। ਫਿਰ ਇਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਇੱਕ ਵਾਰ ਆਪ ਜਾ ਕੇ ਵੇਖਾਂ, ਭਲਾ ਕਰਤਾਰਪੁਰ ਦੇ ਵਿੱਚ ਉਹ ਕਿਹੜੀ ਚੀਜ਼ ਹੈ, ਉਹ ਕਿਹੜੀ ਸ਼ਕਤੀ ਹੈ, ਉਹ ਕਿਹੜੀ ਸ਼ਖਸੀਅਤ ਹੈ ਵੀ ਜਿਹਦੇ ਕੋਲ ਇੰਨੇ ਲੋਕ ਜਾਂਦੇ ਨੇ। ਹੁਣ ਉਹ ਵੀ ਭੁੱਲ ਭੁਲੇਖੀ ਕਹਿਣਾ ਪਊਗਾ, ਕਰਤਾਰਪੁਰ ਸਾਹਿਬ ਪਹੁੰਚੇ ਅਤੇ ਸਭ ਤੋਂ ਪਹਿਲਾਂ ਉਹ ਲੰਗਰ ਵਿੱਚ ਗਿਆ। ਲੰਗਰ ਵਿੱਚ ਬੜੀ ਭੀੜ ਸੀ ਅਤੇ ਗੁਰੂ ਕਾਲ ਤੋਂ ਲੰਗਰ ਦੇ ਵਿੱਚ ਪਦਾਰਥ ਵੀ ਬੜੇ ਸੁੰਦਰ ਬਣਦੇ ਸਨ। ਜਿਵੇਂ ਗੁਰੂ ਅੰਗਦ ਦੇ ਮਹਾਰਾਜ ਦੇ ਲੰਗਰ ਦੇ ਬਾਰੇ ਸੱਤੇ ਬਲਵੰਡੇ ਨੇ ਲਿਖਿਆ ਹੈ, ਲੰਗਰ ਦੌਲਤ ਵੰਡੀਆ ਰਸਮ੍ਰਿਤ ਖੀਰ ਕੇ ਆਲੀ। ਜਦੋਂ ਉਸਨੇ ਦੇਖਿਆ ਵੀ ਗੁਰੂ ਕੇ ਲੰਗਰ ਵਿੱਚ 36 ਪ੍ਰਕਾਰ ਦੇ ਪਕਵਾਨ ਬਣਦੇ ਨੇ ਅਤੇ ਵੇਖ ਕੇ ਕਹਿਣ ਲੱਗਾ, ਹਾਂ ਹੁਣ ਲੱਗਿਆ ਪਤਾ ਹੈ ਵੀ ਇਹ ਕਿਉਂ ਉੱਥੇ ਜਾਂਦੇ ਨੇ। ਇੱਥੇ ਵਧੀਆ ਸ਼ਗਨ ਛਕਾਉਣ ਨੂੰ ਮਿਲਦਾ, ਵਧੀਆ ਪਦਾਰਥ ਤਿਆਰ ਹੁੰਦੇ ਨੇ, ਬਸ ਹੁਣ ਲੱਗ ਗਿਆ ਪਤਾ ਵੀ ਇੱਥੇ ਕਿਉਂ ਆਉਂਦੇ ਨੇ। ਇਹ ਗੱਲ ਸੋਚ ਕੇ ਫਿਰ ਸੰਗਤ ਵਿੱਚ ਚਲਿਆ ਗਿਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੀਰਤਨ ਹੁੰਦਾ, ਗੁਰੂ ਮਹਾਰਾਜ ਆਪ ਉਪਦੇਸ਼ ਉਚਾਰਨ ਕਰਦੇ ਅਤੇ ਫਿਰ ਬਾਅਦ ਵਿੱਚ ਕਈ ਪ੍ਰੇਮੀ ਕੋਈ ਆਪਣੇ ਸਵਾਲ ਪੁੱਛਦੇ ਅਤੇ ਇਹ ਵੀ ਉਹਨਾਂ 'ਚ ਬਹਿ ਗਿਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਮਹਾਰਾਜ ਕਹਿਣ ਲੱਗੇ, ਗੁਰਮੁਖਾ ਤੂੰ ਕਿਵੇਂ ਆਇਆ? ਕਹਿੰਦਾ ਬਸ ਮੈਂ ਤਾਂ ਜੂੰ ਹੀ ਆਇਆ, ਕਿਉਂਕਿ ਕੋਈ ਭਾਵਨਾ ਨਾਲ ਤਾਂ ਆਇਆ ਨਹੀਂ ਸੀ। ਕਹਿੰਦਾ ਮੈਂ ਤਾਂ ਊਂ ਹੀ ਆਇਆ। ਸਤਿਗੁਰੂ ਕਹਿਣ ਲੱਗੇ ਊਂ ਆਉਣ ਦਾ ਮਤਲਬ ਕੀ? ਕਹਿੰਦਾ ਮੈਂ ਤਾਂ ਰੋਜ਼ ਵੇਖਦਾ ਸੀ ਤੁਹਾਡੇ ਪਾਸ ਅਨੇਕਾਂ ਸਿੱਖ ਆਉਂਦੇ ਨੇ ਜਾਂਦੇ ਨੇ, ਮੈਂ ਤਾਂ ਇਹ ਵੇਖਣ ਵਾਸਤੇ ਆਇਆ ਇੱਥੇ ਹੈ ਕੀ, ਇੱਥੇ ਲੈਣ ਕੀ ਆਉਂਦੇ ਨੇ, ਬਸ ਆਹ ਗੱਲ ਮੈਂ ਦੇਖਣ ਵਾਸਤੇ ਆਇਆ। ਕਹਿੰਦੇ ਹੁਣ ਕੁਛ ਲੱਗਿਆ ਪਤਾ? ਕਹਿੰਦਾ ਲੱਗ ਗਿਆ ਪਤਾ, ਸਾਰਾ ਕੁਝ ਹੀ ਪਤਾ ਲੱਗ ਗਿਆ। ਕੀ ਪਤਾ ਲੱਗ ਗਿਆ? ਕਹਿੰਦਾ ਇਹ ਹਰਿਆਏ ਪਸ਼ੂ ਨੇ, ਹਰੀਆਂ ਹਰੀਆਂ ਚਰਨ ਦਾ ਸੁਭਾਅ ਬਣਿਆ ਹੋਇਆ ਹੈ, ਤੁਹਾਡੇ ਲੰਗਰ ਵਿੱਚ 36 ਪ੍ਰਕਾਰ ਦੇ ਭੋਜਨ ਬਣਦੇ ਨੇ, ਉਹ ਖਾਣ ਵਾਸਤੇ ਆਉਂਦੇ, ਹੋਰ ਕਾਹਦੇ ਵਾਸਤੇ ਆਉਂਦੇ ਨੇ। ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਤੂੰ ਸੱਚੀ ਗੱਲ ਆਖੀ, ਸੱਚੀ ਗੱਲ ਕਹਿਣੀ ਕੋਈ ਗੁਨਾਹ ਨਹੀਂ ਹੁੰਦਾ। ਅਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ ਭਲਿਆ ਲੋਕਾ, ਤੈਨੂੰ ਇਸ ਗੱਲ ਦਾ ਪਤਾ ਹੈ, ਜਦੋਂ ਕਿਸੇ ਦੀ ਨਿਗਾਹ ਵਿੱਚ ਫਰਕ ਹੋਵੇ ਤਾਂ ਫਿਰ ਉਹਨੂੰ ਕੋਈ ਨਾ ਕੋਈ ਆਪਣੀ ਨਿਗਾਹ ਦਾ ਇਲਾਜ ਕਰਵਾਉਣਾ ਪੈਂਦਾ। ਕਹਿੰਦਾ ਮਹਾਰਾਜ ਮੇਰੀ ਨਿਗਾਹ ਤਾਂ ਠੀਕ ਹੈ। ਹਜ਼ੂਰ ਕਹਿੰਦੇ ਸਾਨੂੰ ਠੀਕ ਨਹੀਂ ਜਾਪਦੀ। ਜਿਸ ਬੰਦੇ ਨੂੰ ਇਨਸਾਨ ਵੀ ਹੈਵਾਨ ਦਿਸਣ, ਬੰਦੇ ਵੀ ਪਸ਼ੂ ਦਿਸਣ, ਉਸਦੀ ਦ੍ਰਿਸ਼ਟੀ ਠੀਕ ਨਹੀਂ ਹੁੰਦੀ। ਤੂੰ ਕਹਿੰਦਾ ਨਾ ਮੈਨੂੰ ਹਰਿਆਏ ਪਸ਼ੂ ਲੱਗਦੇ ਨੇ, ਤੇਰੀ ਦ੍ਰਿਸ਼ਟੀ ਵਿੱਚ ਕੋਈ ਫਰਕ ਜਾਪਦਾ। ਤੇਰੀ ਦ੍ਰਿਸ਼ਟੀ ਇਨਸਾਨਾਂ ਵਾਲੀ ਨਹੀਂ, ਭਲੇ ਪੁਰਸ਼ਾਂ ਵਾਲੀ ਨਹੀਂ, ਤੇਰੀ ਪਸ਼ੂਆਂ ਵਾਲੀ ਦ੍ਰਿਸ਼ਟੀ ਹੈ। ਬੜਾ ਸ਼ਰਮਿੰਦਾ ਜਿਹਾ ਹੋਇਆ ਵੀ ਮੈਨੂੰ ਇਹ ਗੱਲ ਕੀ ਆਖੀ। ਉਹਨੇ ਸਿੱਖਾਂ ਦੇ ਬਾਰੇ ਨਫ਼ਰਤ ਨਾਲ ਇਹ ਸ਼ਬਦ ਕਹੇ ਸਨ, ਅਤੇ ਗੁਰੂ ਮਹਾਰਾਜ ਨੇ ਆਖਿਆ ਬਈ ਨਹੀਂ, ਤੇਰੀ ਆਪਣੀ ਦ੍ਰਿਸ਼ਟੀ ਵਿੱਚ ਫਰਕ ਹੈ। ਸਿਆਣੇ ਪੁਰਸ਼ ਇਹ ਗੱਲ ਆਖਦੇ ਨੇ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਅਤੇ ਗੁਰਬਾਣੀ ਦਾ ਬਚਨ ਆਉਂਦਾ, ਜਿਹਾ ਦੇਖੈ ਤਿਹਾ ਵੇਖ। ਅਸੀਂ ਜਿਹੋ ਜਿਹੀ ਦ੍ਰਿਸ਼ਟੀ ਨਾਲ ਕਿਸੇ ਵੱਲ ਦੇਖਦੇ ਹਾਂ ਅਤੇ ਉਹੋ ਜਿਹੀ ਦ੍ਰਿਸ਼ਟੀ ਅੱਗੋਂ ਸਾਨੂੰ ਉਹ ਵੇਖਦਾ। ਜੇ ਤੇਰੀ ਪਸ਼ੂਆਂ ਵਾਲੀ ਦ੍ਰਿਸ਼ਟੀ ਤਾਂ ਉਹਨੂੰ ਦੂਜੇ ਪਸ਼ੂ ਦਿਸ ਰਹੇ ਨੇ, ਜੇ ਤੇਰੇ ਅੰਦਰ ਕੋਈ ਇਨਸਾਨੀਅਤ ਪੈਦਾ ਹੋ ਜਾਵੇ ਫਿਰ ਤੈਨੂੰ ਇਹ ਚੰਗੇ ਇਨਸਾਨ ਵੀ ਦਿਸ ਸਕਦੇ ਨੇ। ਕਹਿੰਦਾ ਮਹਾਰਾਜ ਫਿਰ ਦੱਸੋ ਇਹ ਮੇਰੀ ਦ੍ਰਿਸ਼ਟੀ ਕਿਵੇਂ ਬਦਲ ਸਕਦੀ ਹੈ? ਹਜ਼ੂਰ ਕਹਿੰਦੇ ਦ੍ਰਿਸ਼ਟੀ ਬਦਲਣ ਵਾਸਤੇ ਕੁਛ ਨਾ ਕੁਛ ਮਿਹਨਤ ਕਰਨੀ ਪਵੇਗੀ। ਦੱਸੋ ਮਹਾਰਾਜ। ਤਾਂ ਹਜ਼ੂਰ ਕਹਿਣ ਲੱਗੇ ਆਪਣੀ ਦ੍ਰਿਸ਼ਟੀ ਬਦਲਣ ਵਾਸਤੇ ਮੇਰਾ ਵੈਦ ਗੁਰੂ ਗੋਬਿੰਦ, ਗੁਰੂ ਦੇ ਕੋਲ ਜਾਣਾ ਪਵੇਗਾ। ਗੁਰੂ ਕੋਲ ਇੱਕ ਸੁਰਮਾ ਹੈ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਅਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਗੁਰੂ ਗਿਆਨ ਦਾ ਅੰਜਨ ਕਿਸੇ ਦੇ ਨੇਤਰਾਂ ਵਿੱਚ ਪਾ ਦਿੰਦੇ ਨੇ, ਨੇਤਰ ਵੀ ਦੋ ਪ੍ਰਕਾਰ ਦੇ ਨੇ, ਇੱਕ ਬਾਹਰਲੇ ਇੱਕ ਅੰਦਰਲੇ ਨੇ। ਬਾਹਰਲੇ ਨੇਤਰਾਂ ਵਿੱਚ ਤਾਂ ਸੁਰਮਾ ਬਾਹਰਲੇ ਡਾਕਟਰ ਵੀ ਪਾਉਣ ਵਾਸਤੇ ਦੇ ਦਿੰਦੇ ਨੇ, ਅਤੇ ਜਿਹੜੇ ਅੰਦਰਲੇ ਨੇਤਰ ਨੇ, ਮਨ ਬੁੱਧੀ ਸਾਡੇ ਨੇਤਰ ਨੇ, ਉਹਨਾਂ ਵਿੱਚ ਜਿਹੜੀ ਇਹ ਦ੍ਵੈ ਦ੍ਰਿਸ਼ਟੀ ਦੀ ਬਿਮਾਰੀ ਹੈ ਅਤੇ ਇਸ ਨੂੰ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਹੀ ਇਹਦੇ ਵਿੱਚ ਗਿਆਨ ਦਾ ਅੰਜਨ ਪਾ ਸਕਦੇ ਨੇ। ਕਹਿੰਦਾ ਮਹਾਰਾਜ ਫਿਰ ਕਿਰਪਾ ਕਰ ਦਿਓ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਸੇਵਾ ਕਰ, ਸੰਗਤ ਕਰ, ਬਾਣੀ ਕੀਰਤਨ ਕਥਾ ਸੁਣਿਆ ਕਰ। ਅਤੇ ਸੁਣਨ ਲੱਗ ਪਿਆ। ਫਿਰ ਜਦੋਂ ਗੁਰਸਿੱਖਾਂ ਦੇ ਵਿੱਚ ਜਾਂਦਾ ਅਤੇ ਬੈਠ ਕੇ ਵੇਖਦਾ, ਕੋਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ, ਕੋਈ ਸੇਵਾ ਕਰਨ ਲੱਗ ਜਾਂਦਾ, ਕੋਈ ਨਾਮ ਜਪਣ ਲੱਗ ਜਾਂਦਾ, ਕਹਿੰਦਾ ਇਹ ਤਾਂ ਬੜੇ ਵਧੀਆ ਇਨਸਾਨ ਨੇ, ਬੜੇ ਵਧੀਆ ਬੰਦੇ ਨੇ। ਫਿਰ ਕਹਿਣ ਲੱਗਾ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਹੁਣ ਮੇਰੀ ਦ੍ਰਿਸ਼ਟੀ ਬਦਲ ਗਈ ਹੈ। ਆਹੀ ਗੁਰਸਿੱਖ ਜਿਹੜੇ ਮੈਨੂੰ ਹਰਿਆਏ ਪਸ਼ੂ ਦਿਸਦੇ ਸਨ ਅਤੇ ਅੱਜ ਮੈਨੂੰ ਚੰਗੇ ਇਨਸਾਨ ਭਲੇ ਪੁਰਸ਼ ਦਿਖਾਈ ਦੇਣ ਲੱਗ ਪਏ ਨੇ। ਗੁਰੂ ਮਹਾਰਾਜ ਕਹਿਣ ਲੱਗੇ, ਹਾਲੇ ਵੀ ਤੇਰੀ ਦ੍ਰਿਸ਼ਟੀ ਵਿੱਚ ਫਰਕ ਹੈ, ਉਹ ਵੀ ਦੂਰ ਕਰਨਾ ਪਵੇਗਾ। ਮਹਾਰਾਜ ਦੱਸੋ। ਹਜ਼ੂਰ ਕਹਿਣ ਲੱਗੇ, ਹੁਣ ਤੂੰ ਗੁਰੂ ਵਾਲਾ ਬਣ, ਗੁਰਮਤਿ ਨਾਮ ਦੀ ਕਮਾਈ ਕਰ। ਕਹਿੰਦਾ ਮਹਾਰਾਜ ਸਤ ਬਚਨ। ਹੁਣ ਗੁਰੂ ਮਹਾਰਾਜ ਨੇ ਜਿਹਨੂੰ ਆਪ ਗੁਰੂ ਦੀਖਿਆ ਦਿੱਤੀ ਹੋਵੇ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸ਼ੀਆ ਜਿਨ ਗੁਰ ਨਾਨਕ ਦਿਓ, ਬਸ ਫਿਰ ਤਾਂ ਕਪਾਟ ਖੁੱਲ੍ਹਣੇ ਹੀ ਖੁੱਲ੍ਹਣੇ ਸਨ। ਅਤੇ ਹੁਣ ਇਹ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ, ਅਤੇ ਐਸੀ ਇਹਦੀ ਦ੍ਰਿਸ਼ਟੀ ਬਦਲੀ। ਅਤੇ ਗੁਰੂ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ, ਜਿਹੜੇ ਲੋਕ ਮੈਨੂੰ ਪਹਿਲਾਂ ਹੈਵਾਨ ਦਿਸਦੇ ਸਨ, ਫਿਰ ਚੰਗੇ ਇਨਸਾਨ ਦਿਸਣ ਲੱਗੇ, ਅਤੇ ਅੱਜ ਮੈਨੂੰ ਸਾਰੇ ਦੇਵਤੇ ਦਿਸਦੇ ਨੇ। ਜਿਨ ਮਾਨਸ ਤੇ ਦੇਵਤੇ ਕੀ, ਦੇਵਤੇ ਤੋਂ ਪਾਵੈ ਦੈਵੀ ਗੁਣਾਂ ਵਾਲੇ। ਦੈਵੀ ਗੁਣ ਕਿਹੜੇ ਨੇ? ਜਿਨ੍ਹਾਂ ਦੁਆਰਾ ਪਰਮੇਸ਼ਰ ਮਿਲਦਾ, ਸਤ, ਸੰਤੋਖ, ਦਇਆ, ਧਰਮ, ਵਿਚਾਰ। ਜਿਹੜੇ ਦੈਵੀ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ ਉਹੀ ਦੇਵਤੇ ਨੇ। ਕੋਈ ਹੋਰ ਸਵਰਗ ਦੇ ਵਿੱਚ ਰਹਿਣ ਵਾਲੇ ਦੇਵਤਿਆਂ ਦੀ ਇੱਥੇ ਗੱਲ ਨਹੀਂ। ਕਹਿੰਦਾ ਮਹਾਰਾਜ ਹੁਣ ਤਾਂ ਮੈਨੂੰ ਸਾਰੇ ਦੇਵਤੇ ਦਿਸਦੇ ਨੇ। ਗੁਰੂ ਮਹਾਰਾਜ ਕਹਿੰਦੇ, ਬਸ ਥੋੜ੍ਹੀ ਜਿਹੀ ਹੋਰ ਤੈਨੂੰ ਮਿਹਨਤ ਕਰਨੀ ਪਵੇਗੀ, ਫਿਰ ਤੈਨੂੰ ਇੱਥੇ ਆਉਣ ਦਾ ਮਕਸਦ ਪਤਾ ਚੱਲ ਜਾਵੇਗਾ ਵੀ ਇੱਥੇ ਕਾਹਦੇ ਵਾਸਤੇ, ਗੁਰੂ ਕੋਲ ਕਾਹਦੇ ਵਾਸਤੇ ਆਈ ਦੇ। ਕਹਿੰਦਾ ਮਹਾਰਾਜ ਫਿਰ ਕਰ ਦਿਓ ਕਿਰਪਾ। ਅਤੇ ਸਤਿਗੁਰੂ ਨੇ ਮਿਹਰ ਕੀਤੀ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਬਸ ਫਿਰ ਕੀ ਸੀ, ਹੁਣ ਇਹਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਇਆ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇ ਗੱਲ ਕਹਿਣ ਨਾ ਜਾਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਕਹਿਣ ਲੱਗਾ ਸੱਚੇ ਪਾਤਸ਼ਾਹ, ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਗੁਰੂ ਘਰ ਆਉਣ ਦਾ ਮਕਸਦ ਕੀ ਹੈ, ਗੁਰੂ ਘਰ ਆਉਣ ਦਾ ਲਾਭ ਕੀ ਹੈ। ਇਹ ਗੱਲ ਯਾਦ ਰੱਖਿਓ, ਜੇ ਗੁਰੂ ਘਰ ਆ ਕੇ ਸਾਡਾ ਜੀਵਨ ਨਹੀਂ ਬਦਲਦਾ ਤਾਂ ਫਿਰ ਕਿਤੇ ਵੀ ਸਾਡਾ ਭਲਾ ਨਹੀਂ ਹੋ ਸਕਦਾ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਹੈ। ਪਸ਼ੂ ਪ੍ਰੇਤ ਮੁਗਦ ਕੋ ਉਤਾਰੇ, ਜਿਨ ਮਾਨਸ ਤੇ ਦੇਵਤੇ ਕੀ, ਕਾਗੋ ਹੰਸ ਕਰੇ। ਇਹ ਗੁਰੂ ਦੀ ਪਾਰਸ ਕਲਾ ਉਦੋਂ ਵਰਤਦੀ ਹੈ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਜਦੋਂ ਅਸੀਂ ਅੰਤਰ ਆਤਮਾ ਗੁਰੂ ਦੇ ਨਾਲ ਜੁੜ ਜਾਂਦੇ ਹਾਂ, ਬਾਹਰੋਂ ਹੀ ਨਹੀਂ ਅੰਦਰੋਂ ਜੁੜਦੇ ਹਾਂ, ਅਤੇ ਫਿਰ ਇਹ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਸਾਰੀਆਂ ਦਾਤਾਂ ਅਤੇ ਸਾਰੀਆਂ ਬਖਸ਼ਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਸੋ ਆਪਾਂ ਇਸ ਪਾਵਨ ਪਵਿੱਤਰ ਅਸਥਾਨ 'ਤੇ ਬੈਠ ਕੇ, ਜਿੱਥੇ ਆਪਣੇ ਪਿਆਰੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਦਿਹਾੜਾ ਮਨਾਇਆ ਹੈ, ਗੁਰੂ ਦੀ ਵਡਿਆਈ ਕੀਤੀ ਹੈ, ਗੁਰਬਾਣੀ ਦੀ ਵਿਚਾਰ ਸੁਣੀ ਹੈ, ਕੀਰਤਨ ਦਾ ਆਨੰਦ ਮਾਣਿਆ, ਉੱਥੇ ਦਾਸ ਨੂੰ ਵੀ ਆਪ ਸੰਗਤਾਂ ਦੇ ਜੋੜੇ ਝਾੜਨ ਦਾ, ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਟਕਸਾਲ ਦਾ ਪਵਿੱਤਰ ਅਸਥਾਨ ਹੈ, ਜਿੱਥੇ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਮੁਬਾਰਕ ਚਰਨ ਪਾਏ, ਅਤੇ ਨਾਲ ਹੀ ਸਿੰਘਾਂ ਨੂੰ ਹੁਕਮ ਕਰ ਗਏ ਵੀ ਇੱਥੇ ਗੁਰਦੁਆਰਾ ਸਾਹਿਬ ਬਣੇਗਾ, ਅਤੇ ਬਣ ਵੀ ਗਿਆ। ਅਤੇ ਬਾਬਾ ਜੀ ਇੱਥੇ ਅਖੀਰਲੇ ਸਮੇਂ ਦੇ ਵਿੱਚ ਕਾਫੀ ਲੰਬਾ ਸਮਾਂ, ਲੰਬਾ ਅਰਸਾ ਇੱਥੇ ਬੈਠ ਕੇ ਗੁਰਸਿੱਖ ਸੰਗਤਾਂ ਨੂੰ ਬਾਣੀ ਦੁਆਰਾ ਅਤੇ ਪ੍ਰੈਕਟੀਕਲ ਜੀਵਨ ਰਾਹੀਂ, ਕਿਉਂਕਿ ਪ੍ਰਚਾਰ ਤਾਂ ਅਸੀਂ ਬਥੇਰਾ ਕਰੀ ਜਾਂਦੇ ਹਾਂ। ਸਾਡੇ ਟਕਸਾਲ ਦੇ ਹੋਰ ਵੀ ਗਿਆਨੀ ਕਥਾਵਾਚਕ ਕੀਰਤਨੀਏ, ਪਰ ਜਿਹੜਾ ਬਾਬਾ ਜੀ ਪ੍ਰਚਾਰ ਕਰ ਗਏ ਨਾ, ਉਹ ਨਹੀਂ ਹੋ ਸਕਦਾ ਕਿਸੇ ਤੋਂ। ਕਿਉਂਕਿ ਮਹਾਂਪੁਰਖਾਂ ਦਾ ਜੀਵਨ ਅਮਲੀ ਜੀਵਨ ਸੀ, ਗੁਰਮਤਿ ਵਿੱਚ ਕਹਿਣੀ ਨਾਲੋਂ ਕਰਨੀ ਪ੍ਰਧਾਨ ਹੈ। ਅਤੇ ਜੇ ਕਿਸੇ ਨੇ ਬਾਬਾ ਜੀ ਦੇ ਜੀਵਨ ਨੂੰ ਨੇੜਿਓਂ ਤੱਕਿਆ ਹੋਵੇਗਾ, 24 ਘੰਟੇ ਬਾਣੀ ਨਾਲ ਹੀ ਜੁੜੇ ਰਹਿੰਦੇ ਸਨ, ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ, ਸੇਵਾ ਦੇ ਵਿੱਚ ਲੱਗੇ ਰਹਿੰਦੇ ਸਨ, ਇਹ ਗੁਣ ਉਹਨਾਂ ਮਹਾਂਪੁਰਖਾਂ ਦੇ ਵਿੱਚ ਸਨ ਅਤੇ ਉਹਨਾਂ ਨੂੰ ਵੱਡੇ ਮਹਾਂਪੁਰਖਾਂ ਤੋਂ ਵਿਰਸੇ ਵਿੱਚ ਮਿਲੇ। ਇਸ ਲਈ ਅੱਜ ਉਹਨਾਂ ਮਹਾਂਪੁਰਖਾਂ ਦੀਆਂ ਆਸੀਸਾਂ ਦਾ ਸਦਕਾ ਆਪਾਂ ਸਾਰੇ ਗੁਰੂ ਦੀ ਸਿਫਤ ਸਲਾਹ ਕਰਦੇ ਹਾਂ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਜਿਹੜੇ ਮਹਾਂਪੁਰਖਾਂ ਤੋਂ ਵਰਸਾਏ ਹੋਏ ਗੁਰਮੁਖ ਸਿੰਘ ਪਰਿਵਾਰ ਇੱਥੇ ਤੁਸੀਂ ਸਾਰੇ ਬੈਠੇ ਹੋ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਸਭ ਨੇ ਖਿਮਾ ਕਰਨੀਆਂ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਸਤਿਗੁਰੂ ਮਿਹਰ ਕਰਨ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਹੁਣ ਕਦੇ ਫਿਰ ਸਤਿਗੁਰੂ ਨੇ ਮਿਹਰ ਕੀਤੀ, ਨਦੀਆਂ ਵਾਹ ਵਿਛੁੰਨੀਆਂ ਮੇਲਾ ਸੰਜੋਗੀ ਰਾਂ। ਚਲੋ ਫਿਰ ਦਰਸ਼ਨ ਹੋਣਗੇ, ਐਤਕੀ ਵਾਰ ਦੀ ਹਾਜ਼ਰੀ ਪ੍ਰਵਾਨ ਕਰਨੀ ਸਾਰੀਆਂ ਸੰਗਤਾਂ ਦਾ, ਸਾਰੇ ਸਿੰਘਾਂ ਦਾ, ਸਾਰੇ ਪ੍ਰਬੰਧਕਾਂ ਦਾ, ਸਾਰੇ ਸੇਵਾਦਾਰਾਂ ਦਾ, ਕਿਉਂਕਿ ਦਾਸ ਦਾ ਸੁਭਾਅ ਹੈ ਉਹ ਕਿਸੇ ਦਾ ਬਹੁਤਾ ਨਾਮ ਨਹੀਂ ਲੈਂਦਾ। ਅਤੇ ਫਿਰ ਉਹ ਵੰਡੀ ਜੀ ਪੈ ਜਾਂਦੀ ਹੈ, ਵਿਤਕਰਾ ਜਿਹਾ ਹੋ ਜਾਂਦਾ ਵੀ ਸਾਰਿਆਂ ਦਾ ਸਮੂਹਕ ਤੌਰ 'ਤੇ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।